ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਆਪ ਸਾਰਿਆਂ ਦਾ ਕੌਮਾਂਤਰੀ ਖਬਰਸਾਰ ਦੇ ਪੰਜਾਬੀ ਡਾਇਸਪੋਰਾ ਨਾਲ ਸੰਬੰਧਿਤ ਬੁਲੇਟਿਨ ਵਿੱਚ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਮਕਾਨ ਉਸਾਰੀ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਵੱਲੋਂ ਸਰਕਾਰ ਨੂੰ ਟੈਕਸ ਦੇਣ ਤੋਂ ਲਗਭਗ ਨਾਂਹ। ਲਹਿੰਦੇ ਪੰਜਾਬ ਦੇ ਵਿੱਚ 318 ਸ਼ਰਧਾਲੂ ਚੜ੍ਹਦੇ ਪੰਜਾਬ ਤੋਂ ਇਸ ਵਕਤ ਗੁਰਧਾਮਾਂ ਦੀ ਯਾਤਰਾ ਤੇ। ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦੀਆਂ ਖੁੱਲ੍ਹੇ ਗੱਫੇ ਵਾਲੀਆਂ ਨੀਤੀਆਂ ਆਖਰਕਾਰ ਬੰਦ। ਇੰਗਲੈਂਡ ਵਿੱਚ ਅਰਮਾਨ ਸਿੰਘ ਦੇ ਕਾਤਲ ਵਜੋਂ ਨਾਮਜ਼ਦ 5 ਭਾਰਤੀਆਂ ਨੂੰ ਕੁੱਲ ਮਿਲਾ ਕੇ 122 ਸਾਲ ਦੀ ਹੋਈ ਜੇਲ੍ਹ ਦੀ ਸਜ਼ਾ। ਨਿਊਜ਼ੀਲੈਂਡ ਦੇ ਸ਼ਹਿਰ ਅਟੈਗੋ ਵਿਖੇ ਰੈਲੀ ਦੌਰਾਨ ਭਾਰਤੀ ਡਰਾਈਵਰ ਗੌਰਵ ਗਿੱਲ ਦੀ ਜਾਨ ਮਸਾਂ ਬਚੀ। ਕੈਨੇਡਾ ਦੇ ਐਡਮਿੰਟਨ ਨਗਰ ਵਿੱਚ ਗੁਰੂ ਘਰ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਹੋਣਾ ਦਾ ਹੋਇਆ ਕਤਲ। ਜੂਨ ਮਹੀਨੇ ਅਮਰੀਕਾ ਵਿੱਚ ਸੰਭਾਵਿਤ ਤੌਰ ਤੇ 40,000 ਦੇ ਕਰੀਬ ਭਾਰਤੀਆਂ ਦੀ ਆਮਦ ਹੋ ਸਕਦੀ ਹੈ ਅਤੇ ਨਿਊਜ਼ੀਲੈਂਡ ਵਿੱਚ ਘੱਟ ਦਰਜਾ ਸਕਿੱਲਡ ਸ਼੍ਰੇਣੀ ਦੇ ਕਰਮਚਾਰੀਆਂ ਲਈ 3 ਸਾਲ ਦੇ ਵਰਕ ਵੀਜ਼ਾ ਨੂੰ ਅੱਗੇ ਵਧਾਉਣ ਦੇ ਨਿਯਮ ਦੇ ਲਈ ਕੀਤੀ ਜਾ ਰਹੀ ਹੈ ਚਾਰਾਜੋਈ। ਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਤਫਸੀਲ ਦੇ ਨਾਲ ਖਬਰਾਂ ਸਾਂਝੀਆਂ ਕਰੀਏ ਤੇ ਨਿਊਜ਼ੀਲੈਂਡ ਦੇ ਵਿੱਚ ਮਕਾਨ ਉਸਾਰੀ ਉਦਯੋਗ ਦੇ ਵਿੱਚ ਮੁਲਵਿਸ ਬਹੁਤ ਸਾਰੇ ਕਾਰੋਬਾਰੀਆਂ ਦੀ ਜਦੋਂ ਟੈਕਸ ਦੇਣ ਦੀ ਵਾਰੀ ਆਈ ਤੇ ਉਹਨਾਂ ਆਪਣੇ ਰੰਗ ਬਦਲ ਲਏ। ਦਰਅਸਲ ਕੋਵਿਡ ਤੋਂ ਬਾਅਦ ਹਾਲਾਤ ਇੰਨੇ ਬਦਤਰ ਹੋ ਗਏ ਨੇ ਕਿ ਇਸ ਖੇਤਰ ਦੇ ਵਿੱਚ $900 ਮਿਲੀਅਨ ਦੇ ਕਰੀਬ ਬਕਾਇਆ ਹੈ ਜੋ ਕਿ ਕੁੱਲ ਬਕਾਇਆ ਟੈਕਸਾਂ ਦਾ ਨਿਊਜ਼ੀਲੈਂਡ ਵਿੱਚ 6ਵਾਂ ਹਿੱਸਾ ਬਣਦਾ ਹੈ। ਯਾਦ ਕਰਾਉਣਾ ਚਾਹਾਂਗੇ ਕਿ ਇੱਕ ਮੁਹਿੰਮ ਦੇ ਤਹਿਤ ਲਗਭਗ 40,000 ਵਿਅਕਤੀਗਤ ਕਾਰੋਬਾਰੀਆਂ ਨੂੰ ਨਸ਼ਾ ਨਾ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਨਿਊਜ਼ੀਲੈਂਡ ਵਰਗੇ ਛੋਟੇ ਮੁਲਕ ਦੇ ਵਿੱਚ ਟੈਕਸ ਰਿਟਰਨ ਨਾ ਭਰੇ ਜਾਣ ਦੀ ਸੂਰਤ ਵਿੱਚ ਇਸ ਉਦਯੋਗ ਦੇ ਬਾਰੇ ਖੁੱਲ੍ਹ ਕੇ ਹੁਣ ਟੈਕਸ ਮਹਿਕਮੇ ਵੱਲੋਂ ਚਰਚਾ ਹੋਣ ਲੱਗੀ ਹੈ। ਉਧਰ ਚੜ੍ਹਦੇ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਮਲ ਜਥੇਦਾਰ ਬਲਬੀਰ ਸਿੰਘ ਸੁਰਸੰਗਵਾਲਾ ਦੀ ਅਗਵਾਈ ਦੇ ਵਿੱਚ 318 ਸ਼ਰਧਾਲੂ ਇਨ੍ਹੀਂ ਦਿਨੀ ਪਾਕਿਸਤਾਨ ਦੇ ਵਿੱਚ ਰਹਿ ਗਏ ਗੁਰਧਾਮਾਂ ਦੀ ਯਾਤਰਾ ਤੇ ਪਹੁੰਚੇ ਹੋਏ ਨੇ ਕਿ ਸਰਕਾਰੀ ਪੱਧਰ ਤੇ ਇਨ੍ਹਾਂ ਦੀ ਜਿੱਥੇ ਆਓ ਭਗਤ ਹੋ ਰਹੀ ਹੈ ਉੱਥੇ 22 ਅਪ੍ਰੈਲ ਨੂੰ ਇਹ ਜਥਾ ਵਾਪਸ ਮੁੜ ਜਾਵੇਗਾ। ਪਰ ਦੂਜੇ ਪਾਸੇ ਘੱਟ ਗਿਣਤੀਆਂ ਤੇ ਹੋ ਰਹੇ ਅਤਿਆਚਾਰ ਦੇ ਮੱਦੇਨਜ਼ਰ ਬੀਤੇ ਦਿਨੀ ਇੱਕ ਜਨਤਕ ਵੀਡੀਓ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਨਿਰਵਸਤਰ ਕਰਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਕਥਿਤ ਤੌਰ ਤੇ ਕੁੱਟੇ ਜਾਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਦਿੱਲੀ ਵਿੱਚ ਕਾਫੀ ਸਰਗਰਮ ਸਮਝੇ ਜਾਂਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲ ਇਸ ਸਬੰਧੀ ਉਜ਼ਰ ਜ਼ਾਹਰ ਕੀਤਾ ਹੈ। ਇਧਰ ਨਿਊਜ਼ੀਲੈਂਡ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਖੁੱਲ੍ਹੇ ਗੱਫੇ ਵਾਲੀਆਂ ਨੀਤੀਆਂ ਨੂੰ ਨੱਕਾ ਲੱਗ ਗਿਆ। ਦਰਅਸਲ ਮੁਲਕ ਦੀ ਇਮੀਗ੍ਰੇਸ਼ਨ ਮਾਮਲਿਆਂ ਦੀ ਮੰਤਰੀ ਬੀਬਾ ਐਰਕਾ ਸਟੈਨਫੋਰਡ ਨੇ ਭਾਵੇਂ ਕਿ ਇਹ ਕਹਿ ਕੇ ਆਪਣਾ ਪੱਲਾ ਛੁਡਾ ਲਿਆ ਹੈ ਕਿ ਅਗਲੇ ਸਾਲ ਇਨ੍ਹਾਂ ਨੀਤੀਆਂ ਨੂੰ ਨਰਮ ਕਰਨ ਵਾਸਤੇ ਦੁਬਾਰਾ ਗੌਰ ਕੀਤੀ ਜਾ ਸਕਦੀ ਹੈ, ਲੇਕਿਨ ਹਾਲਾਤ ਇਹ ਨੇ ਕਿ ਛੋਟੇ ਉਦਯੋਗਾਂ ਨਾਲ ਸੰਬੰਧਿਤ ਬਹੁਤੇ ਲੋਕ ਇਸ ਗੱਲੋਂ ਸਰਕਾਰ ਤੋਂ ਨਾ ਖੁਸ਼ ਨੇ। ਇਸ ਸੰਬੰਧੀ ਇੱਕ ਪਟੀਸ਼ਨ ਵੀ ਚਲਾਈ ਗਈ ਹੈ, ਜਿਸ ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਹੈ ਕਿ ਘੱਟ ਦਰਜੇ ਵਾਲੀਆਂ ਸਕਿੱਲਡ ਜੌਬਾਂ ਦੇ ਉੱਤੇ ਆਏ ਇਨ੍ਹਾਂ ਪ੍ਰਵਾਸੀ ਕਾਮਿਆਂ ਦਾ ਨਿਊਜ਼ੀਲੈਂਡ ਦੇ ਵਿੱਚ ਰਹਿਣ ਦਾ ਕੁੱਲ ਸਮਾਂ 3 ਸਾਲ ਤੋਂ ਵਧਾਇਆ ਜਾਣਾ ਚਾਹੀਦਾ ਅਤੇ ਇਸ ਦੇ ਲਈ ਅੰਗਰੇਜ਼ੀ ਟੈਸਟ ਦੀ ਜ਼ਰੂਰੀ ਸ਼ਰਤ ਨੂੰ ਵੀ ਨਰਮ ਕੀਤਾ ਜਾਣਾ ਚਾਹੀਦਾ ਹੈ। ਤੇ ਉਧਰ ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਖੂਬਸੂਰਤ ਸ਼ਹਿਰ ਅਟੈਗੋ ਦੇ ਵਿੱਚ ਇੱਕ ਕਾਰ ਰੈਲੀ ਦੌਰਾਨ ਭਾਰਤੀ ਮੂਲ ਦੇ ਮਸ਼ਹੂਰ ਡਰਾਈਵਰ ਜਨਾਬ ਗੌਰਵ ਗਿੱਲ ਦੀ ਜਾਨ ਮਸਾਂ ਬਚੀ ਹੈ। ਭਾਵੇਂ ਕਿ ਉਹ ਅਭਿਆਸ ਦੇ ਦੌਰਾਨ ਆਪਣੀ ਕਾਰ ਦੀ ਟੈਸਟ ਡਰਾਈਵ ਕਰ ਰਹੇ ਸਨ, ਲੇਕਿਨ ਉਸ ਤੋਂ ਬਾਅਦ ਦੁਬਾਰਾ ਦਰੁਸਤ ਕਰਕੇ ਉਹਨਾਂ ਦੀ ਕਾਰ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ ਅਤੇ ਉਹਨਾਂ ਨੂੰ ਮੁੱਢਲੀ ਸਿਹਤ ਸਹਾਇਤਾ ਦੇਣ ਤੋਂ ਬਾਅਦ ਦੁਬਾਰਾ ਇਸ ਰੈਲੀ ਦੇ ਯੋਗ ਬਣਾ ਦਿੱਤਾ ਗਿਆ। ਤੇ ਉਧਰ ਖਬਰ ਇੰਗਲੈਂਡ ਤੋਂ, ਜਿੱਥੇ ਕਿ ਅਰਮਾਨ ਸਿੰਘ ਨਾਂ ਦੇ ਇੱਕ ਨੌਜਵਾਨ ਦੇ ਕਤਲ ਦੇ ਦੋਸ਼ ਵਜੋਂ ਅਰਸ਼ਦੀਪ ਸਿੰਘ 24 ਸਾਲ, ਜਗਦੀਪ ਸਿੰਘ 23 ਸਾਲ, ਸ਼ਿਵਦੀਪ ਸਿੰਘ 27 ਸਾਲ ਅਤੇ ਮਨਜੋਤ ਸਿੰਘ 24 ਸਾਲ ਨੂੰ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਸਮੇਤ ਹਥਿਆਰਾਂ ਦੇ ਨਾਲ ਇਹ ਕਤਲ ਕਰਨ ਦੇ ਦੋਸ਼ੀ ਪਾਇਆ ਗਿਆ। ਇਹਨਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚ ਇਹਨਾਂ ਸਾਰਿਆਂ ਨੂੰ ਘੱਟੋ ਘੱਟ 28 ਸਾਲ ਹਰੇਕ ਨੂੰ ਸਲਾਖਾਂ ਪਿੱਛੇ ਰਹਿਣਾ ਪਵੇਗਾ। ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਨੂੰ ਇਸੇ ਹੀ ਹਮਲੇ ਵਿੱਚ ਮਦਦ ਕਰਨ ਵਾਸਤੇ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਧਰ ਜੇ ਗੱਲ ਕਰੀਏ, ਦੁਨੀਆਂ ਦਾ ਥਾਣੇਦਾਰ ਕਹਾਉਂਦਾ ਹੈ ਅਮਰੀਕਾ ਤੇ ਅਮਰੀਕਾ ਦੇ ਰਾਸ਼ਟਰਪਤੀ ਜਨਾਬ ਜੋ ਬਾਇਡਨ ਨੇ ਭਾਰਤੀਆਂ ਨੂੰ ਦਾਖਲਾ ਦੇਣ ਦੇ ਲਈ ਨਵੀਂ ਵੀਜ਼ਾ ਸ਼੍ਰੇਣੀ ਸ਼ੁਰੂ ਕੀਤੀ ਹੈ। ਦਰਅਸਲ ਇਸੇ ਵਰ੍ਹੇ ਜੂਨ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਵਾਲੀ E1 ਅਤੇ E2 ਸ਼੍ਰੇਣੀਆਂ ਦੇ ਵਾਸਤੇ ਸੰਭਾਵਿਤ ਤੌਰ ਤੇ 40,000 ਭਾਰਤੀ ਲੋਕ ਅਪਲਾਈ ਕਰ ਸਕਣਗੇ। ਇਸ ਦੇ ਲਈ ਅਮਰੀਕਾ ਨੇ ਭਾਰਤ ਨੂੰ ਸੰਧੀ ਦੇਸ਼ ਯਾਨੀ ਕਿ ਟ੍ਰੀਟੀ ਕੰਟਰੀ ਦਾ ਦਰਜਾ ਦਿੱਤਾ ਹੋਇਆ। ਇਹ ਕਦਮ ਲਗਭਗ 3 ਲੱਖ ਭਾਰਤੀਆਂ ਨੂੰ ਵੱਡੀ ਰਾਹਤ ਦੇਣ ਦੀ ਸੰਭਾਵਨਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਤੇ ਉਧਰ ਜੇ ਗੱਲ ਕਰੀਏ ਅਲਬਰਟਾ ਸੂਬਾ ਜਿਹੜਾ ਕਿ ਕੈਨੇਡਾ ਦਾ ਖਣਿਜ ਪਦਾਰਥਾਂ ਨਾਲ ਭਰਪੂਰ ਸੂਬਾ ਅਤੇ ਉੱਥੋਂ ਦੀ ਰਾਜਧਾਨੀ ਅਲਬਰਟਾ ਦੀ ਐਡਮਿੰਟਨ ਐਡਮਿੰਟਨ ਦੇ ਵਿੱਚ ਪੰਜਾਬੀ ਭਾਈਚਾਰਾ ਬੜੇ ਲੰਮੇ ਸਮੇਂ ਤੋਂ ਰੰਗੀ ਵਸਦਾ ਹੈ, ਲੇਕਿਨ ਹੁਣ ਜਿਸ ਵਿੱਚ ਐਡਮਿੰਟਨ ਦੇ ਇੱਕ ਗੁਰੂ ਘਰ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਹੁਣਾਂ ਨੂੰ ਇੱਕ ਮਾਮੂਲੀ ਘਰੇਲੂ ਲੜਾਈ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਦੇ ਵਿੱਚ ਕਤਲ ਕਰ ਦਿੱਤਾ ਗਿਆ, ਭਾਵੇਂ ਕਿ ਇਸ ਤੋਂ ਪਹਿਲਾਂ ਉੱਥੇ ਪੰਜਾਬ ਦੇ ਗੈਂਗਸਟਰਸ ਵੱਲੋਂ ਫਰੌਤੀਆਂ ਮੰਗਣ ਸੰਬੰਧੀ ਵੀ ਚਰਚਾ ਚੱਲਦੀ ਰਹੀ ਹੈ। ਉੱਥੋਂ ਦੇ ਪ੍ਰਮੁੱਖ ਪੰਜਾਬੀ ਕਾਰੋਬਾਰੀਆਂ ਨੇ ਇਸ ਸੰਬੰਧੀ ਪੁਲਿਸ ਦੇ ਕੋਲ ਇਸ ਬਾਰੇ ਬਹੁਤ ਵਾਰ ਰਿਪੋਰਟਾਂ ਦਰਜ ਕਰਵਾਈਆਂ ਨੇ। ਇਹ ਵੀ ਯਾਦ ਕਰਵਾ ਦਈਏ ਕਿ ਪਿਛਲੇ ਹਫ਼ਤੇ ਅੰਤ ਦੌਰਾਨ ਸਿਡਨੀ ਦੇ ਵਿੱਚ ਹੋਈਆਂ ਛੁਰੇਬਾਜ਼ੀ ਦੀਆਂ 2 ਘਟਨਾਵਾਂ ਤੋਂ ਪ੍ਰਭਾਵਿਤ ਹੁਣ ਨਿਊਜ਼ੀਲੈਂਡ ਦੇ ਵਾਸੀ ਵੀ ਸਹਿਮ ਦੇ ਵਿੱਚ ਨੇ। ਦਰਅਸਲ ਵੈਸਟਫੀਲਡ ਵੱਲੋਂ ਜਿੱਥੇ ਨਿਊਜ਼ੀਲੈਂਡ ਦੇ ਬਹੁਤ ਸਾਰੇ ਸ਼ਾਪਿੰਗ ਮਾਲਾਂ ਨੂੰ ਮੈਨੇਜ ਕੀਤਾ ਜਾਂਦਾ ਹੈ, ਉਹਨਾਂ ਦੇ ਪ੍ਰਬੰਧ ਦੌਰਾਨ ਹੁਣ ਸਿਕਿਉਰਿਟੀ ਜਾਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਪਹਿਲਾਂ ਨਾਲੋਂ ਹੋਰ ਵੀ ਚੌਕਸ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਨੂੰ ਵੀ ਇਸ ਸੰਬੰਧੀ ਸੁਚੇਤ ਰਹਿਣ ਦੀ ਗੱਲ ਆਖੀ ਗਈ ਹੈ। ਤੇ ਨਿਊਜ਼ੀਲੈਂਡ ਦੀ ਪੁਲਿਸ ਦਾ ਹੁਣ ਆਪਣਾ ਸਮਾਨ ਚੋਰੀ ਹੋਣ ਲੱਗ ਪਿਆ, ਭਾਵੇਂ ਕਿ ਇੱਥੇ ਕਮਿਊਨਿਟੀ ਪੁਲਿਸਿੰਗ ਦੇ ਆਧਾਰ ਦੇ ਉੱਤੇ ਲੋਕਾਂ ਦੇ ਨਾਲ ਬਹੁਤ ਸੋਹਣਾ ਰਾਬਤਾ ਬਣਾਈ ਜਾਣ ਦੀ ਕੋਸ਼ਿਸ਼ ਵਿੱਚ ਪੁਲਿਸ ਦੋਸਤਾਨਾ ਮਾਹੌਲ ਦੇ ਵਿੱਚ ਵਿਚਰਦੀ ਹੈ। ਹੋਇਆ ਇੰਜ ਕਿ ਹੌਕਸ ਬੇ ਦੇ ਇਲਾਕੇ ਉਟਾਨੇ ਦੇ ਵਿੱਚ ਜਿੱਥੇ ਪੁਲਿਸ ਦੁਆਰਾ 5 ਛੋਟੀ ਉਮਰ ਦੇ ਚੋਰਾਂ ਨੂੰ ਫੜਨ ਲਈ ਸੜਕ ਦੇ ਉੱਤੇ ਜਦੋਂ ਚੋਰੀ ਦੀ ਕਾਰ ਭਜਾਉਣ ਤੋਂ ਰੋਕਣ ਵਾਸਤੇ ਸਪਾਈਕਸ ਵਿਛਾਏ ਗਏ ਅਤੇ ਬਾਅਦ ਵਿੱਚ ਪੁਲਿਸ ਨੇ ਜਦੋਂ ਵਾਪਸ ਗੇੜਾ ਕੱਢਿਆ ਤੇ ਇਹਨਾਂ ਸਪਾਈਕਸ ਨੂੰ ਉੱਥੇ ਦੇ ਸਥਾਨਕ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਪਿਛਲੇ ਥੋੜੇ ਸਮੇਂ ਦੌਰਾਨ ਬਹੁਤ ਵਾਧਾ ਹੋ ਗਿਆ, ਜਿੱਥੇ ਪੁਲਿਸ ਦੇ ਆਪਣੇ ਉਪਕਰਨ ਚੋਰਾਂ ਵੱਲੋਂ ਬੜੀ ਸਫਾਈ ਦੇ ਨਾਲ ਚੋਰੀ ਕਰ ਲਏ ਜਾਂਦੇ ਨੇ। ਤੇ ਜੇ ਗੱਲ ਕਰੀਏ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਬੀਤੇ ਸਾਲ ਦੌਰਾਨ ਆਈ ਕੜਵਾਹਟ ਦੀ, ਇਸ ਦੇ ਚੱਲਦਿਆਂ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾਂ ਤੋਂ ਭਾਰਤੀ ਸਟਾਫ ਦੀ ਗਿਣਤੀ ਕੈਨੇਡਾ ਵੱਲੋਂ ਘਟਾ ਦਿੱਤੀ ਗਈ ਸੀ। ਇਸੇ ਤਰ੍ਹਾਂ ਪਿਛਲੇ ਸਾਲ ਭਾਰਤ ਸਰਕਾਰ ਨੇ 41 ਕੈਨੇਡੀਅਨ ਡਿਪਲੋਮੈਟਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ ਤੇ ਹੁਣ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਦੇ ਭਾਰਤ ਦੇ ਆਦੇਸ਼ ਤੋਂ ਬਾਅਦ ਕੈਨੇਡਾ ਨੇ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਦੇ ਆਪਣੇ ਕੌਂਸੂਲੇਟਸ ਨੂੰ ਵੀ ਬੰਦ ਕਰ ਦਿੱਤਾ ਹੈ। ਇਹ ਉਹ ਦਿਨ ਨੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਇਹ ਗੱਲ ਦੁਹਰਾ ਚੁੱਕੇ ਨੇ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਲਈ ਵਚਨਬੱਧ ਨੇ। ਉਹਨਾਂ ਨੇ ਇਹ ਇਸ਼ਾਰਾ ਕਰਮਖਿਆਲੀ ਆਗੂ ਸਰਦਾਰ ਨਿੱਜਰ ਹੁਣਾਂ ਦੀ ਕਤਲ ਦੀ ਜਾਂਚ ਦੇ ਮਾਮਲੇ ਦੇ ਵਿੱਚ ਕੀਤਾ ਹੈ। ਤੇ ਆਖਿਰ ਦੇ ਵਿੱਚ ਪ੍ਰਦੇਸ਼ ਦੇ ਦੁੱਖ ਨੂੰ ਇੱਕ ਨਾਲ ਲਾ ਕੇ ਤੁਰਦੇ ਇੱਕ ਸ਼ਾਇਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਪਣੇ ਮਨ ਦੀ ਮੈਲ ਧੋਣ ਨੂੰ ਕਦੇ ਉਧਾਰੀ ਰਾਤ ਨਹੀਂ ਪੁੱਛੀ, ਮੈਂ ਤੇਹਾਂ ਨੂੰ ਖੂਨ ਪਿਆਏ, ਹਾਲੇ ਆਖਣ ਬਾਤ ਨਹੀਂ ਪੁੱਛੀ, ਹਾਂ ਉਹਨਾਂ ਗਣਵਾਏ ਜਿਹੜੇ ਔਗਣ ਮੇਰੇ ਵਿੱਚ ਨੇ ਸਾਰੇ, ਪਰ ਆਪਣੇ ਵਿੱਚ ਇੱਕੋ ਖੂਬੀ, ਕਦੇ ਕਿਸੇ ਨੂੰ ਜ਼ਾਤ ਨਹੀਂ ਪੁੱਛੀ, ਜਦੋਂ ਵਿਦੇਸ਼ੋਂ ਪਿੰਡ ਪਰਤਿਆ ਸਭ ਨੇ ਆਪਣੇ ਤੋਹਫ਼ੇ ਮੰਗੇ, ਮਾਂ ਨੇ ਰੋ ਕੇ ਗੱਲ ਨਾਲ ਲਾਇਆ, ਮੇਰੇ ਤੋਂ ਸੌਗਾਤ ਨਹੀਂ ਪੁੱਛੀ। ਪਰਮਿੰਦਰ ਸਿੰਘ ਪਾਪਾ ਟੋਇਟੋ ਨੂੰ ਇੱਥੇ ਦਿਓ ਇਜਾਜ਼ਤ, SBS ਪੰਜਾਬੀ ਦੇ ਪਿਆਰਿਆਂ ਨਾਲ ਅਗਲੇ ਹਫ਼ਤੇ ਹੋਵੇਗੀ ਮੁਲਾਕਾਤ, ਮਿਹਰਬਾਨੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।